ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 499 ਅੰਗ ਤੇ ਅੱਗੇ ਦੂਸਰਾ ਸ਼ਬਦ ਗੁਜਰੀ ਰਾਗ ਦਾ ਬਖਸ਼ਿਸ਼ ਕਰ ਰਹੇ ਹਨ। ਸੋ ਗੁਰਸਿੱਖਾਂ ਵੱਲੋਂ ਸਮੇਂ ਸਮੇਂ ਅਨੁਸਾਰ ਪ੍ਰਸ਼ਨ ਹੁੰਦੇ ਰਹਿੰਦੇ ਸਨ ਕਿ ਮਹਾਰਾਜ ਜੀ ਕਿਸੇ ਦਾ ਅੱਜ ਤੱਕ ਐਸਾ ਸੁਣਿਆ ਕਿ ਫਲਾਨੇ ਨੇ ਵਾਹਿਗੁਰੂ ਦਾ ਅੰਤ ਪਾਇਆ ਹੋਵੇ, ਕਿਸੇ ਨੇ ਪਾਇਆ? ਕਿਉਂਕਿ ਅਣਜਾਣ ਜੀਵ ਹਮੇਸ਼ਾ ਐਸੇ ਪ੍ਰਸ਼ਨ ਕਰ ਦਿੰਦੇ ਹਨ। ਮਹਾਰਾਜ ਜੀ ਫਰਮਾਉਂਦੇ ਹਨ, ਗੁਜਰੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਜਰੀ ਰਾਗ ਦੇ ਵਿੱਚ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁੱਖ ਕੰਠ ਸਵਾਰ। ਵਿਸ਼ਨੂੰ ਦੀ ਨਾਭੀ ਕਮਲ ਤੋਂ ਬ੍ਰਹਮਾ ਪੈਦਾ ਹੋਇਆ ਭਾਈ। ਜੋ ਕੰਠ ਮੁੱਖ ਹੁੰਦਾ ਉਹ ਆਪਣੇ ਮੁੱਖ ਦੁਆਰਾ ਸਵਾਰ ਸਵਾਰ ਕੇ, ਕੰਠ ਭਾਵ ਕੰਠਾਗਰ ਹੁੰਦਾ, ਬਿਲਕੁਲ ਯਾਦ ਨੇ ਜਿਹਨੂੰ ਵੇਦਾਂ ਨੂੰ ਪੜ੍ਹਦਾ। ਵੇਦਾਂ ਨੂੰ ਉਹ ਆਪਣੇ ਮੂੰਹ ਦੇ ਨਾਲ ਕੰਠ ਤੋਂ ਸੋਹਣੀ ਆਵਾਜ਼ ਕੱਢ ਕੱਢ ਕੇ ਸਵਾਰ ਸਵਾਰ ਕੇ ਪੜ੍ਹਦਾ, ਕਿਉਂਕਿ ਉਹਨਾਂ ਲਈ ਉਦੋਂ ਉਹੀ ਜਿਹੜੇ ਚਾਰ ਮਹਾਂਵਾਕਾਂ ਤੋਂ ਚਾਰ ਵੇਦ ਬਣੇ ਨੇ ਉਹੀ ਵੱਡੀ ਬਖਸ਼ਿਸ਼ ਸੀ। ਇਸ ਪ੍ਰਕਾਰ ਜਿਵੇਂ ਬਹੁਤ ਸੁੰਦਰ ਆਵਾਜ਼ ਦੇ ਨਾਲ ਪਾਠੀ ਪਾਠ ਕਰਦਾ, ਵੇਦ ਪਾਠਾਂ ਨੂੰ ਬ੍ਰਹਮਾ ਜੀ ਗਾ ਕੇ ਸੁਣਾਉਂਦੇ ਨੇ। ਪਰ ਵੇਦਾਂ ਦੇ ਪੜ੍ਹਨ ਦਾ ਇਹ ਮਤਲਬ ਨਹੀਂ ਹੋਇਆ ਕਿ ਉਹਨੇ ਪਰਮੇਸ਼ਰ ਦਾ ਅੰਤ ਪਾ ਲਿਆ। ਤਾ ਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ। ਸੋ ਉਸ ਕਮਲ ਦੀ ਨਾਲੀ ਦਾ ਅੰਤ ਬ੍ਰਹਮਾ ਤੋਂ ਜਾਣਿਆ ਨਹੀਂ ਗਿਆ, ਅਤੇ ਫਿਰ ਪਰਮੇਸ਼ਰ ਦਾ ਅੰਤ ਉਹ ਕਿਵੇਂ ਜਾਣ ਸਕਦਾ? ਕਈ ਯੁੱਗਾਂ ਤੱਕ ਉਸ ਨਾਲੀ ਦੇ ਗੁਬਾਰ ਹੁੰਦਾ, ਹਨੇਰੇ 'ਚ ਹੇਠਾਂ ਹੀ ਹੇਠਾਂ ਜਾਂਦਾ ਰਿਹਾ, ਆਉਂਦਾ ਜਾਂਦਾ ਰਿਹਾ, ਅਤੇ ਪਰਮੇਸ਼ਰ ਦੇ ਅੰਤ ਨੂੰ ਕੋਈ ਕਿਵੇਂ ਪਾ ਸਕਦਾ ਜਦੋਂ ਉਹਨੇ ਇਹੀ ਅੰਤ ਨਹੀਂ ਪਾਇਆ ਬ੍ਰਹਮਾ ਨੇ? ਕਿਉਂਕਿ ਜਦੋਂ ਬ੍ਰਹਮਾ ਨੇ ਜਨਮ ਲਿਆ, ਉਹਦੇ ਵਿੱਚੋਂ ਆਸਾ ਪਾਸਾ ਦੇਖਿਆ, ਚਾਰੇ ਪਾਸੇ ਪਾਣੀ ਪਾਣੀ ਦਿਖਿਆ ਕਮਲ ਦੇ ਫੁੱਲ ਵਿੱਚੋਂ। ਸੋ ਉਸ ਵਕਤ ਕੀ ਹੋਇਆ, ਉੱਪਰ ਥੱਲੇ ਦੇਖ ਕੇ ਸੋਚਿਆ ਮੈਂ ਹੀ ਬ੍ਰਹਮ ਹੈ, ਕਿ ਮੈਂ ਹੀ ਪਰਮਾਤਮਾ ਹਾਂ, ਹੋਰ ਤਾਂ ਕੋਈ ਹੈ ਹੀ ਨਹੀਂ। ਉਸੇ ਵਕਤ ਲਿਖਿਆ ਹੋਇਆ ਵੀ ਸ਼ਿਵ ਜੀ ਪ੍ਰਗਟ ਹੋ ਗਏ ਸਾਹਮਣੇ। ਉਹ ਕਹਿੰਦੇ ਬੱਚਾ, ਤੂੰ ਹੁਣ ਜੰਮ ਕੇ ਹੁਣੇ ਹੀ ਅੰਤ ਪਾ ਲਿਆ, ਤੂੰ ਖੁਦ ਬ੍ਰਹਮ ਬਣ ਗਿਆ ਹੈ। ਉਹ ਕਹਿੰਦੇ ਮੈਨੂੰ ਇੰਨੇ ਯੁੱਗ ਹੋ ਗਏ ਅੰਤ ਪਾਉਂਦੇ ਨੇ, ਮੈਨੂੰ ਤਾਂ ਖੁਦ ਨਹੀਂ ਪਤਾ ਲੱਗਿਆ। ਕਿਉਂਕਿ ਇਹ ਜਿਹੜੀ ਕਮਲ ਦੀ ਨਾਲੀ ਸੀ, ਇਹਦੇ ਪੱਤਿਆਂ ਵਿੱਚ ਸ਼ਿਵ ਜੀ ਕਿੰਨੇ ਯੁੱਗਾਂ ਤੱਕ ਹੀ ਉਲਝੇ ਰਹੇ ਸੀ, ਉਹਨਾਂ ਨੂੰ ਹੀ ਅੰਤ ਪਿਆ। ਇੱਕ ਕਮਲ ਦਾ ਅਤੇ ਉਹਦੇ ਪੱਤਿਆਂ ਦਾ ਅੰਤ ਨਹੀਂ ਪਾ ਸਕੇ, ਅਤੇ ਹੁਣ ਅੰਤ ਪਾਉਣਾ ਪਰਮੇਸ਼ਰ ਦਾ ਤਾਂ ਬਹੁਤ ਔਖਾ ਹੈ। ਪ੍ਰੀਤਮ ਕਿਉਂ ਬਿਸਰ ਹੈ ਮੇਰੇ ਪ੍ਰਾਣ ਆਧਾਰ, ਜਾ ਕੀ ਭਗਤ ਕਰ ਹੈ ਜਨ ਪੂਰੇ, ਮੁਨ ਜਨ ਸੇਵ ਹੈ ਗੁਰ ਵਿਚਾਰ ਰਹਾਉ। ਇਸ ਤਰ੍ਹਾਂ ਫਰਮਾਉਂਦੇ ਹਨ ਕਿ ਜੋ ਮੇਰੇ ਪ੍ਰਾਣਾਂ ਦਾ ਆਸਰਾ ਹੈ, ਉਹ ਪ੍ਰੀਤਮ ਮੈਨੂੰ ਕਿਵੇਂ ਭੁੱਲ ਸਕਦਾ? ਕਿਉਂਕਿ ਜਿਸ ਪਰਮੇਸ਼ਰ ਦੀ ਭਗਤੀ ਪੂਰੇ ਪੁਰਸ਼ ਕਰਦੇ ਨੇ, ਅਤੇ ਮੁਨੀ ਜਨ ਵੀ ਗੁਰ ਸ਼ਬਦ ਦੀ ਵਿਚਾਰ ਕਰਕੇ ਜਿਹਦੀ ਸੇਵਾ ਕਰਦੇ ਨੇ, ਉਹਦਾ ਅੰਤ ਕਿਵੇਂ ਪਾ ਸਕਦੇ ਨੇ? ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਉਹ ਪਰਮੇਸ਼ਰ ਦਾ ਅੰਤ ਜਿਹੜਾ ਹੁਣ ਤੱਕ ਕਿਸੇ ਨੇ ਅੱਜ ਤੱਕ ਪਾਇਆ ਨਹੀਂ ਹੈ। ਰਵ ਸਸ ਦੀਪਕ ਜਾ ਕੇ ਤ੍ਰਿਭਾਵਨ, ਏਕਾ ਜੋਤ ਮੁਰਾਰ। ਤਿੰਨਾਂ ਭਵਨਾਂ ਵਿੱਚ ਜਿਸ ਪਰਮੇਸ਼ਰ ਦੇ ਬਣਾਏ ਹੋਏ ਦੋ ਸੂਰਜ ਚੰਦਰਮਾ ਦੀਪਕ ਪ੍ਰਕਾਸ਼ ਕਰਦੇ ਨੇ, ਸੋ ਇਹਨਾਂ ਦੀਵਿਆਂ ਵਿੱਚ ਸਾਰਿਆਂ ਵਿੱਚ ਇੱਕ ਉਹਦੀ ਪ੍ਰਕਾਸ਼ ਤੋਂ ਭਾਵ ਉਹਦੀ ਜੋਤ ਪ੍ਰਕਾਸ਼ਮਾਨ ਹੈ। ਇਹ ਆਪਣੇ ਆਪ ਕਿਵੇਂ ਪ੍ਰਕਾਸ਼ ਕਰਦੇ ਨੇ? ਹਰ ਕੋਈ ਉਹ ਤੋਂ ਹੀ ਪ੍ਰਕਾਸ਼ ਲੈਂਦਾ। ਇਸ ਕਰਕੇ ਜਿਹੜੇ ਅਣਜਾਣ ਲੋਕ ਸੀ ਸ਼ੁਰੂ ਸ਼ੁਰੂ ਵਿੱਚ, ਉਹਨਾਂ ਨੂੰ ਕਿਤੇ ਪਰਮੇਸ਼ਰ ਦੇ ਦਰਸ਼ਨ ਨਾ ਹੋਏ। ਹੁਣ ਲੋਕਾਂ ਨੂੰ ਆਕਾਰ ਦੇ ਨਾਲ ਜ਼ਿਆਦਾ ਪਿਆਰ ਹੁੰਦਾ, ਉਹ ਕਹੇ ਕੋਈ ਕਹੇ ਸੂਰਜ ਭਗਵਾਨ ਹੈ, ਕੋਈ ਕਹੇ ਚੰਦਰ ਭਗਵਾਨ ਹੈ, ਕੋਈ ਤਾਰਿਆਂ ਨੂੰ ਮੰਨੀ ਜਾਵੇ ਭਗਵਾਨ ਹੈ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ, ਕਿਉਂਕਿ ਉਹ ਪਰੋਖ ਪਾਲ ਪਰਮੇਸ਼ਰ ਗੁਪਤ ਰੂਪ ਦੇ ਵਿੱਚ ਹੈ, ਉਹ ਨਜ਼ਰ ਹੀ ਨਹੀਂ ਆਉਂਦਾ ਕਿਸੇ ਨੂੰ। ਨਜ਼ਰ ਨਾ ਆਉਣ ਕਰਕੇ ਲੋਕ ਉਹਨੂੰ ਮੰਨਣਾ ਛੱਡ ਕੇ ਹੋਰ ਹੀ ਕਿਸੇ ਦੇ ਮਗਰ ਲੱਗ ਗਏ। ਇਹ ਵੀ ਉਹਦੀ ਇੱਕ ਖੇਡ ਸੀ, ਦੇਖੀਏ ਲੋਕਾਂ ਨੂੰ ਮੇਰਾ ਪਤਾ ਲੱਗਦਾ ਕਿ ਨਹੀਂ ਲੱਗਦਾ। ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਇਹ ਕਹਿੰਦੇ ਨੇ ਜਿਹੜੇ ਤਾਂ ਗੁਰਮੁਖ ਹੁੰਦੇ ਨੇ, ਉਹ ਤਾਂ ਦਿਨ ਰਾਤ ਨਿਰਮਲ ਸਰੂਪ ਨੂੰ ਹੀ ਦੇਖਦੇ ਰਹਿੰਦੇ ਨੇ, ਅਤੇ ਮਨਮੁੱਖਾਂ ਦੀ ਸਾਰੀ ਜਿਹੜੀ ਅਵਸਥਾ ਰੂਪੀ ਰਾਤ ਹੈ ਉਹ ਅਗਿਆਨ ਰੂਪ ਹਨੇਰੇ ਵਿੱਚ ਹੀ ਬਤੀਤ ਹੋ ਜਾਂਦੀ ਹੈ। ਸੋ ਇਸ ਕਰਕੇ ਕੌਣ ਕਿੱਥੇ ਕਿੱਥੇ ਬੈਠਾ ਹੈ ਅਤੇ ਕੀ ਕਰਦਾ ਅਤੇ ਕਿਵੇਂ ਉਹਦੀ ਖੋਜ ਕਰਦਾ। ਸਿੱਧ ਸਮਾਧ ਕਰਹਿ ਨਿਤ ਝਗੜਾ, ਦੋ ਲੋਚਨ ਕਿਆ ਹੇਰਾ। ਕਹਿੰਦੇ ਸਮਾਧੀਆਂ ਲਾਉਣ ਵਾਲੇ ਜੋ ਸਿੱਧ ਹੈ ਉਹ ਆਪੋ ਆਪਣੇ ਮਤਾਂ ਦੀ ਖਿੱਚ ਕਰਦੇ ਨੇ, ਮੇਰੇ ਮਤ ਚ ਆ ਜਾਓ, ਮੇਰੇ ਮਤ ਚ ਆ ਜਾਓ, ਝਗੜਾ ਕਰਦੇ ਨੇ। ਉਹ ਆਪਣੇ ਦੋ ਨੇਤਰਾਂ ਨਾਲ ਕੀ ਵੇਖਦੇ ਭਾਵ ਦੋਹ ਲੋਚਨ ਕਿਆ ਹੇਰਾ, ਦਵੈਤ ਨੂੰ ਹੀ ਦੇਖਦੇ ਨੇ। ਦਵੈਤ ਨੂੰ ਕਿਉਂ ਦੇਖਦੇ ਨੇ? ਆਪਾਂ ਕਈ ਵਾਰ ਦੱਸਤਾ ਸੰਗਤ ਨੂੰ ਵੀ ਬਾਹਰਲੇ ਰੂਪ ਨੂੰ ਦੇਖਦੇ, ਆਓ ਸਾਡਾ ਲਿਬਾਸ ਧਾਰ ਲਓ, ਸਾਡਾ ਲਿਬਾਸ ਨਾਲ ਨਹੀਂ ਹੁੰਦਾ ਕੁਛ, ਅੰਦਰਲੀ ਜੋਤ ਜਦ ਤੱਕ ਨਹੀਂ ਦਿਖਦੀ ਸਾਰਿਆਂ ਵਿੱਚ ਸਾਂਝੇ ਤੌਰ ਦੇ ਵਿੱਚ, ਉਦੋਂ ਤੱਕ ਉਹ ਬ੍ਰਹਮ ਨੂੰ ਪਹਿਚਾਣਦੇ ਨਹੀਂ। ਅਤੇ ਇੱਧਰ ਆ ਜਾਓ, ਇੱਧਰ ਆ ਜਾਓ, ਜਿਵੇਂ ਬੱਸਾਂ ਵਾਲੇ ਕਿਸ਼ਤੀਆਂ ਵਾਲੇ ਆਵਾਜ਼ਾਂ ਮਾਰਦੇ, ਇੱਧਰ ਆ ਜਾਓ, ਆਹ ਬੱਸ ਪਹਿਲਾਂ ਜਾਊਗੀ, ਐਵੇਂ। ਸੋ ਇਸ ਕਰਕੇ ਉਹ ਕਹਿੰਦੇ ਨੇ ਸਿੱਧ ਆਪਣਾ ਰੌਲਾ ਪਾਈ ਜਾਣ, ਸਾਧੂ ਆਪਣਾ ਰੌਲਾ ਪਾਈ ਜਾਣ, ਉਹ ਆਪਣਾ ਰੌਲਾ ਪਾਈ ਜਾਂਦੇ। ਬੱਸਾਂ 'ਚੋਂ ਲਾਹ ਲਾ ਕੇ ਕਿਵੇਂ ਦੂਜੀਆਂ ਬੱਸਾਂ ਵਾਲੇ ਫਿਰ ਖਿੱਚ ਕੇ ਲਿਜਾਂਦੇ ਸਾਡੀ ਬੱਸ ਇੱਧਰ, ਅਤੇ ਉਹ ਝਗੜਾ ਹੋ ਜਾਂਦਾ ਉਹਨਾਂ ਦਾ, ਤੂੰ ਸਾਡੀਆਂ ਸਵਾਰੀਆਂ ਕਿਉਂ ਖੋਣਾ। ਇਹ ਤਾਂ ਉਹ ਹਾਲ ਬਣ ਗਿਆ ਲੋਕਾਂ ਦਾ। ਮਹਾਰਾਜ ਜੀ ਕਹਿੰਦੇ ਨੇ ਜਿੱਥੇ ਕੋਈ ਬੈਠਾ ਉੱਥੇ ਬਹਿ ਕੇ ਭਜਨ ਕਰੀ ਜਾਓ, ਬੰਦਗੀ ਕਰੋ ਬਸ। ਪਰਮੇਸ਼ਰ ਜੀ ਨੇ ਬੰਦਗੀ ਨਾਲ ਮਿਲਣਾ, ਹੋਰ ਇਹ ਲਿਬਾਸਾਂ ਨਾਲ ਜਾਂ ਇਹ ਨਹੁੰ ਵਧਾ ਲਏ, ਕੱਟ ਲਏ, ਜਟਾਂ ਵਧਾ ਲਈਆਂ, ਟੱਲੀ ਵਰਗਾ ਸਿਰ ਕੱਢ ਲਿਆ, ਸਵਾਹ ਮੜ ਲਈ, ਇਹ ਬਾਹਰਲੇ ਸਰੀਰ ਦੇ ਲਿਬਾਸਾਂ ਨਾਲ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਉਹ ਆਪਣੇ ਦੋ ਨੇਤਰਾਂ ਨਾਲ ਕੀ ਪਰਮੇਸ਼ਰ ਨੂੰ ਵੇਖ ਸਕਦੇ ਆ? ਨਹੀਂ ਦੇਖ ਸਕਦੇ। ਜਿਹੜੇ ਹਲੇ ਦਵੈਸ਼ ਵਿੱਚ ਹੀ ਫਸੇ ਹੋਏ ਲੋਕ, ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਚਗਰ ਨਬੇਰੈ। ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਧੁਨੀ ਜਦੋਂ ਹੁੰਦੀ ਹੈ ਨਾ, ਉਪਦੇਸ਼ ਨੂੰ ਸਤਿਗੁਰੂ ਜਦੋਂ ਉਚਾਰਦੇ ਨੇ, ਉਹ ਉਪਦੇਸ਼ ਦੇ ਉਚਾਰਨ ਨਾਲ ਹਿਰਦੇ ਦੇ ਵਿੱਚ, ਅੰਤਹਿਕਰਨ ਵਿੱਚ ਜੋਤੀ ਪਰਮਾਤਮਾ ਦੇ ਜਾਗੈ, ਧੁਨ ਜਾਗੈ, ਫਿਰ ਉਹ ਪ੍ਰਗਟ ਹੋਣ ਕਰਕੇ ਗੁਰੂ ਸਾਹਿਬ ਜੀ ਜਨਮ ਮਰਨ ਦੇ ਝਗੜੇ ਨੂੰ ਨਿਬੇੜ ਦਿੰਦੇ ਹਨ। ਸਹਿਜ ਪਾਠ ਕਰਨ ਵਾਲੇ ਪ੍ਰੇਮੀ, ਅਖੰਡ ਪਾਠ ਕਰਨ ਵਾਲੇ ਪ੍ਰੇਮੀ ਇਹ ਚੀਜ਼ ਨੂੰ ਜਦੋਂ ਧਿਆਨ 'ਚ ਰੱਖ ਕੇ ਪਾਠ ਕਰਨਗੇ ਤਾਂ ਦੇਖੋ, ਜਦੋਂ ਆਪਣਾ ਸ਼ਬਦ ਦੇ ਅਰਥ ਦਾ ਧਿਆਨ ਹੈ ਵੀ ਇਹਦਾ ਇਹ ਅਰਥ ਹੈ, ਤਾਂ ਆਪਣਾ ਬੜਾ ਮਨ ਹੈ ਝੂਮੇਗਾ ਸਿਰ, ਵਾਹ ਕਿਆ ਸੁੰਦਰ ਬਚਨ ਉਚਾਰਿਆ। ਜਦੋਂ ਅਰਥ ਹੀ ਨਹੀਂ ਪਤਾ ਹੈ, ਪਾਠ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ, ਅਰਥ ਦਾ ਪਤਾ ਹੀ ਨਹੀਂ। ਕਿਉਂਕਿ ਜੇ ਸਿਰਫ ਪਾਠ ਕਰਨਾ ਫਿਰ ਸਰਗੁਣ ਦੀ ਪ੍ਰਾਪਤੀ ਮੰਨੀ ਹੈ, ਜੇ ਕਰਨਾ ਹੈਗਾ ਅਰਥਾਂ ਦੇ ਸੰਯੁਕਤ ਪਾਠ ਫਿਰ ਨਿਰਗੁਣ ਦੀ ਪ੍ਰਾਪਤੀ ਮੰਨੀ ਹੈ। ਇਹ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਵੀ ਜੇ ਮੂਲ ਮੰਤਰ ਦੇ ਵਿੱਚ ਐਨ ਇੱਕ ਮਨ ਹੋ ਕੇ ਇੱਕ ਓਅੰਕਾਰ ਇਹਦਾ ਅਰਥ ਮੂਹਰੇ ਲਿਆਵੇ, ਸਤਨਾਮ ਦਾ ਕੀ ਹੈ ਅਰਥ ਹੈ ਕਰਤਾ ਪੁਰਖ, ਹੌਲੀ ਹੌਲੀ ਅਰਥ ਪਰਪੱਕ ਹੋ ਜਾਂਦੇ ਹੈ। ਸ਼ੁਰੂ ਸ਼ੁਰੂ 'ਚ ਤਾਂ ਲੱਗਦਾ ਔਖਾ, ਬਾਅਦ ਦੇ ਵਿੱਚ ਉਹੀ ਅਰਥ ਪਰਪੱਕ ਹੋ ਕੇ ਮਨ ਅਰਥਾਂ ਦੀ ਖੁਰਾਕ ਖਾਂਦਾ ਹੈ, ਮਨ ਅਰਥਾਂ ਵਿੱਚ ਟਿਕਦਾ ਹੈ। ਜ਼ੁਬਾਨ ਨੇ ਪਾਠ ਕਰੀ ਜਾਣਾ ਹੈ, ਜ਼ੁਬਾਨ ਕਰਦੀ ਕੋ ਓਂਕਾਰ ਸਤਨਾਮ ਕਰਦਾ ਮੁਖੰਦ ਭਾਉ ਨਿਰਵੈਰ ਅਕਾਲ ਮੁਕਤ ਜੁਨੀ ਸਾਹਿਬ ਅੰਗ ਸਾਜਾ ਪਾਸਾ ਜੁਗਾ ਸੱਚ ਹੈ ਵੀ ਸੱਚ ਮਾਨ ਖੁਸ ਵੀ ਸੱਚ। ਇਹ ਤਾਂ ਇੱਕ ਫੰਕਸ਼ਨ ਹੈ ਮੂੰਹ ਦਾ, ਮਨ ਦਾ ਫੰਕਸ਼ਨ ਅੰਦਰ ਹੋ ਹੀ ਨਹੀਂ ਰਿਹਾ। ਮਨ ਕਹਿੰਦਾ ਆਪਾਂ ਤਾਂ ਚੱਲੀਏ ਭਾਈ, ਇਹ ਤਾਂ ਇਕੱਲੀ ਲੱਗੀ ਹੋਈ ਹੈ, ਇਹ ਤਾਂ ਬੋਲੀ ਜਾਂਦੀ ਹੈ, ਬੋਲੀ ਜਾਣ ਤੋਂ ਮੈਂ ਕਿਤੇ ਹੋਰ ਘੁੰਮ ਆਉਣਾ, ਉਹ ਕਿੱਧਰ ਚੱਲਿਆ ਇੱਧਰ ਆ, ਆ ਸੁਣਦਾ ਨਹੀਂ ਤੈਨੂੰ। ਉਹ ਕਹਿੰਦੇ ਤੇਜ਼ ਹੀ ਬਹੁਤ ਬੋਲਦੀ ਹੈ, ਇਹ ਕੀ ਸੁਣਾ, ਜਾਂ ਤਾਂ ਮੈਨੂੰ ਵੀ ਸੁਣਾਓ, ਫਿਰ ਤਾਂ ਮੇਰੇ ਕੰਮ ਦੀ ਗੱਲ ਤਾਂ ਹੁੰਦੀ ਨੇ ਇੱਥੇ। ਕਹਿੰਦੇ ਆ ਤੈਨੂੰ ਹੌਲੀ ਹੌਲੀ ਸੁਣਾਉਂਦੇ, ਇੱਕ ਓਅੰਕਾਰ, ਓਅੰਕਾਰ ਕੇਵਲ ਇੱਕੋ ਇੱਕ ਹੈ ਸਤਿਨਾਮ, ਜਿਹਦਾ ਨਾਮ ਸੱਚਾ ਹੈ ਕਰਤਾ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਕੇ ਪੁਰਖ ਵਿੱਚ ਪੂਰਨ ਰੂਪ ਵਿੱਚ ਵਿਆਪਕ ਹੈ। ਉਹ ਮਨ ਕਹਿੰਦਾ ਹੁਣ ਤਾਂ ਮੈਨੂੰ ਵੀ ਸਮਝਣ ਲੱਗੀ ਗੱਲ, ਵੀ ਹੁਣ ਮੈਂ ਵੀ ਟਿਕ ਕੇ ਬੈਠਾਂਗਾ, ਹੁਣ ਮਨ ਅਰਥਾਂ ਦੇ ਵਿੱਚ ਟਿਕ ਜਾਂਦਾ। ਕਥਾ ਵਿੱਚ ਮਨ ਬਹੁਤ ਟਿਕਦਾ, ਜਦੋਂ ਕਥਾ ਵਿੱਚੋਂ ਆਪਾਂ ਨੂੰ ਅਰਥਾਂ ਦਾ ਗਿਆਨ ਹੋ ਗਿਆ, ਹੁਣ ਇਸੇ ਸ਼ਬਦ ਦਾ ਰਾਗੀ ਸਿੰਘ ਕੀਰਤਨ ਕਰਨ ਜੇ ਅਰਥ ਆਉਂਦੇ ਹੋਣ, ਫਿਰ ਕਥਾ ਵਿੱਚ ਹਲੇ ਵੀ ਆਪਾਂ ਕੋਈ ਗੱਲ ਹੋ ਜਾਂਦੀ ਹੈ, ਪਰ ਜਦੋਂ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਫਿਰ ਐਨ ਮਨ ਇਕਾਗਰ ਹੋ ਜਾਂਦਾ, ਕੀਰਤਨ ਦਾ ਆਨੰਦ ਆਉਂਦਾ। ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਥਾ ਵਿੱਚ ਵੀ ਅਤੇ ਕੀਰਤਨ ਵਿੱਚ ਵੀ, ਫਿਰ ਇੱਕ ਮਨ ਹੋ ਕੇ ਟਿਕਾਓ ਬਣ ਜਾਂਦਾ। ਮਹਾਰਾਜ ਤਾਂ ਕਹਿੰਦੇ ਨੇ ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਚਗਰ ਨਿਬੇਰੈ। ਸੁਰ ਨਰ ਨਾਥ ਬੇ ਅੰਤ ਅਜੋਨੀ ਸਾਚੈ ਮਹਿਲ ਅਪਾਰਾ। ਅਜੋਨੀ ਹੁੰਦਾ ਜੂਨੀਆਂ ਤੋਂ ਰਹਿਤ ਬੇਅੰਤ ਪਰਮਾਤਮਾ, ਦੇਵਤਿਆਂ ਅਤੇ ਮਨੁੱਖਾਂ ਦਾ ਸੁਆਮੀ ਹੈ, ਸੁਰ ਨਰ ਇਹਨਾਂ ਦਾ ਹੈ। ਫਿਰ ਉਹ ਸੱਚਾ ਮਹਿਲੀ ਅਪਾਰ ਗੁਣਾਂ ਵਾਲਾ ਹੈ। ਮਹਿਲੀ ਮਹਿਲ ਵਿੱਚ ਰਹਿਣ ਵਾਲਾ ਸੱਚਖੰਡ ਹਿਰਦੇ ਚ ਸੰਗਤ ਵਿੱਚ ਉਹ ਸੱਚਾ ਵਾਹਿਗੁਰੂ ਮਹਿਲ ਅਪਾਰਾ ਬੇਅੰਤ ਵੱਡਾ ਸਰੂਪ ਹੈ, ਵਿਆਪਕ ਰੂਪ ਦੇ ਵਿੱਚ ਹੈ। ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੋ ਜਗ ਜੀਵਨ ਪਰਮਾਤਮਾ ਸਹਿਜ ਕਰਕੇ ਗਿਆਨ ਕਰਕੇ ਮਿਲਦਾ ਹੈ। ਜੇ ਤੁਸੀਂ ਇਹ ਗੱਲ ਵੱਲ ਥੋੜ੍ਹਾ ਜਿਹਾ ਵੀ ਨਦਰ ਕਰੋ, ਧਿਆਨ ਦਿਓਗੇ ਤਾਂ ਤੁਹਾਡਾ ਵੀ ਤਰਨਾ ਹੋ ਜਾਏਗਾ। ਬਾਣੀ ਪੜ੍ਹਦੇ ਥੋੜ੍ਹਾ ਧਿਆਨ ਦੇ ਕੇ ਪੜ੍ਹੋ। ਗੱਡੀ ਚਲਾਉਂਦੇ ਹਾਂ ਭਾਵੇਂ ਕਿੰਨੀ ਤੇਜ਼ ਫਰੀ ਵੇ 'ਤੇ ਜਾਂਦੇ ਹਾਂ, GT ਰੋਡ 'ਤੇ ਜਾਂਦੇ ਹਾਂ, ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ। ਮੂਹਰੇ ਖੱਡਾ ਨਾ ਆ ਜਾਵੇ, ਮੋੜ ਹੈ, ਮੂਹਰੇ ਗੱਡੀ ਆ, ਕਿਤੇ ਬ੍ਰੇਕ ਮਾੜੀ ਜੀ, ਗੱਡੀ ਤਾਂ ਆਪੇ ਤੁਰੀ ਜਾਂਦੀ ਹੁੰਦੀ, ਪਰ ਡਰਾਈਵਰ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਜੇ ਬੇਧਿਆਨ ਨਾ ਹੋ ਜਾਵੇ ਫਿਰ ਨੁਕਸਾਨ ਹੁੰਦਾ। ਸਤਿਗੁਰੂ ਕਹਿੰਦੇ ਜੇ ਤੁਸੀਂ ਬਾਣੀ ਪੜ੍ਹਦੇ ਹੋ ਕਾਰ ਚਲਾਉਣ ਵੇਲੇ, ਹੋਰ ਗੱਡੀ ਚਲਾਉਣ ਵੇਲੇ, ਸਕੂਟਰ ਚਲਾਉਣ ਵੇਲੇ, ਮਾੜਾ ਤਾਂ ਧਿਆਨ ਵੀ ਮੂਹਰੇ ਨਾ ਵੱਜ ਜੇ, ਕਿਤੇ ਮੈਂ ਮਰ ਜੂੰਗਾ, ਫਿਰ ਮੇਰਾ ਨੁਕਸਾਨ ਹੋ ਜਾਊਗਾ। ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਧਿਆਨ ਹੀ ਨਹੀਂ ਹੁੰਦਾ, ਥੋੜ੍ਹਾ ਤਾਂ ਧਿਆਨ ਦਿਓ। ਕਹਿੰਦੇ ਉਹ ਜਗ ਜੀਵਨ ਜਿਨ੍ਹਾਂ ਉੱਤੇ ਆਪਣੀ ਨਦਰ ਕਰਹੋ ਭਾਵ ਕਿਰਪਾ ਦ੍ਰਿਸ਼ਟੀ ਕਰਦਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ। 490 ਅੰਗ 'ਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਰਾਗ ਗੂਜਰੀ ਮਹੱਲਾ ਤੀਜਾ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਹੁਣ ਆਪਣੇ ਮਨ ਨੂੰ ਉਪਦੇਸ਼ ਦੇ ਕੇ ਉੱਤਮ ਵਕਤਾ ਹੋ ਕੇ ਤੀਸਰੇ ਪਾਤਸ਼ਾਹ ਅੱਗੇ ਆਪਾਂ ਨੂੰ ਕਿਰਪਾ ਕਰ ਰਹੇ ਨੇ। ਕਹਿੰਦੇ ਇਹ ਜੇ ਜਿਉਣ ਨੂੰ ਤਰਕਾਰ ਹੈ ਮਹਾਰਾਜ ਜੀ, ਕਹੇ ਜੇ ਨੂੰ ਜੀ, ਕਹਿੰਦੇ ਜਿਸ ਵਿੱਚ ਹਰੀ ਦੀ ਪ੍ਰੀਤੀ ਨੂੰ ਨਹੀਂ ਪ੍ਰਾਪਤ ਕਰਦਾ, ਰੱਬ ਨਾਲ ਪਿਆਰ ਨਹੀਂ ਪਾਉਂਦਾ, ਸੋ ਇਹੋ ਜਿਹਾ ਜਿਉਣਾ ਕਾਹਦਾ ਜਿਉਣਾ ਹੁੰਦਾ ਭਾਈ। ਜੇਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ। ਕਹਿੰਦੇ ਜਿਨ੍ਹਾਂ ਕੰਮਾਂ ਵਿੱਚ ਹਰੀ ਭੁੱਲ ਜਾਵੇ ਅਤੇ ਦਵੈਸ਼ ਭਾਅ 'ਚ ਮਨ ਲੱਗੇ ਉਹਨਾਂ ਕੰਮਾਂ ਨੂੰ ਵੀ ਤਰਕਾਰ ਹੈ। ਕਿਉਂਕਿ ਆਪਾਂ ਪਹਿਲਾਂ ਦੱਸਿਆ ਕਿ ਤੀਜੇ ਪਾਤਸ਼ਾਹ ਦਾ ਸ਼ਬਦ ਹੈ, ਘਰ ਪਹਿਲਾ ਸੁਰਤਾਰ ਚੁਕਾਉਣ ਦਾ ਹੁਕਮ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਹਰ ਵਾਰੀ ਇਹਦਾ ਅਰਥ ਆਪਾਂ ਨਹੀਂ ਕਰਦੇ, ਕਿਉਂਕਿ ਆਪ ਇੱਕ ਵਾਰ ਆਪਾਂ ਦੱਸਦਾ ਕਿ 525 ਵਾਰੀ ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਅਤੇ ਇਸ ਕਰਕੇ ਭਾਵ ਅਰਥ ਉਹੀ ਹੁੰਦਾ ਜਿਨ੍ਹਾਂ ਦਾ। ਹੌਲੀ ਹੌਲੀ ਅੱਗੇ ਅੱਗੇ ਜਾ ਕੇ ਆਪਾਂ ਥੋੜ੍ਹਾ ਜਿਹਾ ਹੋਰ ਭਾਵ ਅਰਥ ਘੱਟ ਕਰਦੇ ਹਾਂ, ਕਿਉਂਕਿ ਹਰ ਵਾਰੀ ਪਤਾ ਹੀ ਹੁੰਦਾ ਕਿ ਇਹਦਾ ਇਹ ਅਰਥ ਹੈ। ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ। ਸੋ ਕਹਿੰਦੇ ਨੇ ਹੇ ਮਨ ਭਾਈ, ਇਹੋ ਜਿਹੇ ਸਤਿਗੁਰਾਂ ਦੀ ਸੇਵਾ ਕਰ ਜਿਹਦੀ ਸੇਵਾ ਕਰਨ ਨਾਲ ਵਾਹਿਗੁਰੂ ਦੀ ਪ੍ਰੀਤੀ ਪੈਦਾ ਹੋਵੇ ਅਤੇ ਹੋਰ ਸਭ ਕੁਝ ਭੁੱਲ ਜਾਵੇ। ਹੁਣ ਜਿਨ੍ਹਾਂ ਕੰਮਾਂ ਵਿੱਚ ਵਾਹਿਗੁਰੂ ਭੁੱਲ ਜਾਵੇ ਅਤੇ ਦਵੈਚ ਮਨ ਲੱਗ ਜਾਵੇ ਉਹਨਾਂ ਕੰਮਾਂ ਨੂੰ ਤਾਂ ਤਰਕਾਰ ਹੀ ਕਿਹਾ ਨਾ ਮਹਾਰਾਜ ਜੀ ਨੇ, ਦੂਜੀ ਪੰਕਤੀ 'ਚ ਇਹੀ ਬਚਨ ਕੀਤੇ ਨੇ ਨਾ। ਕਹਿੰਦੇ ਦੇਖੋ ਹੋਰ ਕੰਮਾਂ 'ਚ ਲੱਗ ਕੇ ਹਰੀ ਭੁੱਲਦਾ, ਤੂੰ ਕਹਿੰਦੇ ਹਰੀ 'ਚ ਲੱਗ ਕੇ ਕੰਮਾਂ ਨੂੰ ਭੁੱਲ ਜਾ, ਭਾਵ ਵਿਸਾਰ ਦੇ ਦਵੈਸ਼ ਮਨ ਦੇ ਅੰਦਰੋਂ। ਕੰਮ ਛੱਡ ਦਿਆਂਗੇ ਰੋਟੀ ਕਿੱਥੋਂ ਖਾਵਾਂਗੇ, ਕਹਿੰਦੇ ਹੱਥਾਂ ਨਾਲ ਕਰੀ ਜਾ ਕੰਮ, ਇਹ ਤਾਂ ਤੂੰ ਚਿੱਤ 'ਚ ਵਸਾਏ ਹੋਏ ਨੇ। ਚਿੱਤ 'ਚ ਤਾਂ ਵਾਹਿਗੁਰੂ ਨਾਮ ਨੂੰ ਵਸਾਉਣਾ ਸੀ ਨਾ। ਹਰ ਸੇ ਤੀ ਚਿੱਤ ਗਹਿਰ ਹੈ ਜਰਾ ਕਾ ਭਾਉ ਨਾ ਹੋਵਈ, ਜੀਵਨ ਪਦਵੀ ਪਾਏ ਰਹਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਦੇ ਨਾਲ ਚਿੱਤ ਗਹਿਰ ਹੈ, ਜੁੜ ਰਹੇ ਜਦੋਂ ਚੰਗੀ ਤਰ੍ਹਾਂ ਚਿੱਤ ਜੁੜ ਜਾਂਦਾ, ਚਿੱਤ ਜੁੜਦਾ ਅਰਥਾਂ ਨੂੰ ਧਿਆਨ 'ਚ ਲਿਆਓ, ਫਿਰ ਤਾਂ ਹੁੰਦਾ ਜਰਾ ਹੁੰਦਾ ਬੁਢੇਪੇ ਦਾ ਡਰ ਨਹੀਂ ਹੁੰਦਾ ਅਤੇ ਜੀਵਨ ਰੂਪ ਪਦਵੀ ਨੂੰ ਭਾਵ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਰਾਹੋ ਵਿਸ਼ਰਾਮ ਦੇ ਕੇ ਫਰਮਾਉਂਦੇ ਬੁਢੇਪਾ ਹੋਰ ਚੀਜ਼ ਹੁੰਦੀ ਆ ਅਤੇ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪਣੇ ਸਰੂਪ ਦੇ ਵਿਚਾਰ ਨਾਲ ਆਪਾਂ ਭਾਵ ਹੰਕਾਰ ਜੋ ਖਾਇਆ ਜੋ ਨਾਸ ਕੀਤਾ ਤਾਂ ਮਨ ਸ਼ੁੱਧ ਹੋ ਗਿਆ ਅਤੇ ਜੋਤੀ ਪਰਮਾਤਮਾ ਦੇ ਵਿੱਚ ਜੋਤ ਸਾਡੀ ਜਿਹੜੀ ਸੀ ਛੋਟੀ ਉਹ ਸਮਾ ਗਈ। ਆਪਾਂ ਆਪਣੇ ਆਪ ਨੂੰ ਮੁਕਾ ਲਓ, ਜਿਵੇਂ ਘੜੇ ਨੂੰ ਤੋੜ ਦਿੱਤਾ, ਉਹਦੇ ਵਿੱਚ ਜਿਹੜਾ ਸੂਰਜ ਦਿਖਦਾ ਸੀ ਉਹ ਪਾਣੀ ਡੁੱਲਣ ਕਰਕੇ ਉਹ ਵੱਡੇ ਸੂਰਜ ਦੇ ਵਿੱਚ ਹੀ ਸਮਾ ਗਿਆ। ਸਭ ਕੁਛ ਪ੍ਰਤੀਬਿੰਬ ਹੀ ਆ, ਆਪਾਂ ਤਾਂ ਬਿੰਬ ਰੂਪ ਪਰਮਾਤਮਾ ਹੀ ਹੈ। ਪਰ ਮਹਾਰਾਜ ਕਹਿੰਦੇ ਇਹੀ ਜੀ ਕਿਰਪਾ ਸਤਿਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ ਅਤੇ ਜੇ ਗੁਰਾਂ ਦੀ ਮਿਹਰ ਨਾ ਹੋਵੇ ਤਾਂ ਇਹੋ ਜਿਹੀ ਸੋਝੀ ਪੈਂਦੀ ਨਹੀਂ। ਹੁਣ ਸਤਿਗੁਰੂ ਜੀ ਆਪਾਂ ਨੂੰ ਉਪਦੇਸ਼ ਕਰ ਰਹੇ ਨੇ, ਐਵੇਂ ਇੱਕ ਬੰਦਾ ਵਿੱਚ ਸੁਣਾਉਣ ਵਾਲੇ ਨੂੰ ਨਹੀਂ ਮੰਨਣਾ, ਸਤਿਗੁਰੂ ਆਪ ਕਿਰਪਾ ਕਰ ਰਹੇ ਨੇ, ਆਪਾਂ ਵੀ ਸੁਣ ਰਹੇ, ਮੈਂ ਵੀ ਸੁਣ ਰਿਹਾ, ਤੁਸੀਂ ਵੀ ਸੁਣੋ ਭਾਈ, ਮਿਲ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਕਮਾਈਏ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਏ। ਪਰ ਸਤਿਗੁਰੂ ਚੰਗੇ ਵੀ ਭਾਗਾਂ ਤੋਂ ਬਿਨਾਂ ਨਹੀਂ ਮਿਲਦੇ, ਸਭ ਕੋਈ ਚਾਹੁਣਾ ਕਰੇ ਤਾਂ ਵੀ ਉੱਤਮ ਭਾਗਾਂ ਤੋਂ ਬਿਨਾਂ ਇਹੋ ਜਿਹੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸਕੂਲ ਤਾਂ ਸਰਕਾਰੀ ਵੀ ਹੈ, ਮਾਸਟਰ ਹੀ ਨਹੀਂ ਆਉਂਦਾ ਉੱਥੇ। ਸਰਕਾਰੀ ਸਕੂਲਾਂ ਨੂੰ ਕਈ ਥਾਈਂ ਜਿੰਦੇ ਹੀ ਲੱਗੇ ਹੋਏ ਪੰਜਾਬ 'ਚ। ਜੇ ਮਾਸਟਰ ਇੱਕ ਆਉਂਦਾ ਸੀ ਤਾਂ 12,000 ਤਨਖਾਹ ਸੀ, ਉਹਨੇ 2,000 ਤੇ ਗਾਹਾਂ ਪਿੰਡ ਦਾ ਮੁੰਡਾ ਰੱਖ ਲਿਆ ਇੱਕ। ਕਹਿੰਦਾ ਚੱਲ ਤਾਂ ਇੱਥੇ ਪੜ੍ਹਾਈ ਜਾਈ, ਮੈਂ ਤਨਖਾਹ ਆ ਕੇ ਮਹੀਨੇ ਬਾਅਦ ਲੈ ਜਾ ਕਰੂੰ, ਤੈਨੂੰ 2,000 ਫੜਾ ਦੂੰ। ਹੁਣ 10,000 ਰੁਪਈਆ ਆਪ ਲੈ ਜਾ ਕਰੇ, ਉਹ ਕੋਈ ਹੁਣ ਨਿਆਣਾ ਉੱਥੇ ਕੀ ਪੜ੍ਹੂਗਾ ਵਿਚਾਰਾ। ਇਸੇ ਪ੍ਰਕਾਰ ਫਿਰ ਥੋੜ੍ਹੇ ਹੋਰ ਚੰਗੇ ਸਕੂਲ, ਚੰਗੇ ਮਾਸਟਰ। ਉਹ ਕਹਿੰਦਾ ਕੋਈ ਮਾਸਟਰ ਸੀ, ਉਹ ਕਹਿੰਦਾ CUP ਸੱਪ। ਉਹ ਕਹਿੰਦਾ ਹੁੰਦਾ ਤਾਂ ਕੱਪ ਹੈ ਜੀ, ਇਹ ਸੱਪ ਕਿਉਂ ਕਹਿੰਦੇ ਹੋ? ਕਹਿੰਦਾ ਤਨਖਾਹ ਤਾਂ ਥੋੜ੍ਹੀ ਜਿਹੀ ਦਿੰਦੇ ਹਾਂ, CUP ਸੱਪ ਹੀ ਕਹੋ। ਇਹੋ ਜਿਹੜੇ ਮਾਸਟਰ ਹੁੰਦੇ, ਐਵੇਂ ਨਕਲੀ ਗੁਰੂ ਵੀ ਐਂ ਹੁੰਦੇ ਨੇ। ਉਹ ਲੋਕਾਂ ਨੂੰ ਦੇਖਦੇ ਵੀ ਇਹ ਬੁੱਧੂ ਹੈਗੇ, ਇਹਨਾਂ ਨੂੰ ਸ਼ਰਧਾ ਸ਼ੁਰਧਾ ਚੰਗੀ ਆ, ਲੁੱਟ ਲਓ ਗਾਹਾਂ ਜੀ। ਉਹ ਸੱਚਖੰਡ ਤਾਂ ਆਪਣਾ ਹੀ ਹੈ ਜੀ, ਬਸ ਆਪਣੀ ਉੱਥੇ ਪੱਕੀਆਂ ਸੀਟਾਂ ਬਣੀਆਂ ਨੇ ਤੁਹਾਡੀਆਂ, ਉੱਥੇ ਤੁਹਾਨੂੰ ਦੇ ਦਿਆਂਗੇ। ਬਾਅਦ 'ਚ ਕੌਣ ਪੁੱਛਦਾ? ਉਹ ਕਹਿੰਦੇ ਮੋਇਆ ਪੁੱਛਦਾ ਬਾਅਦ 'ਚ, ਕੋਈ ਵੀ ਨਹੀਂ ਪੁੱਛਦਾ ਬਾਅਦ 'ਚ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਬਚ ਕੇ ਰਹੋ ਨਕਲੀ ਗੁਰੂਆਂ ਤੋਂ, ਕਿਤੇ ਹੋਰ ਹੀ ਚੱਕਰ ਪਾ ਦੇਣ ਤੁਹਾਨੂੰ, ਨਕਲੀ ਮਾਸਟਰਾਂ ਵਾਂਗੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਗਾਂ ਤੋਂ ਬਿਨਾਂ ਉੱਤਮ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਚਾਹੇ ਸਭ ਕੋਈ ਲੋਚਿਆ ਤੋਂ ਭਾਵ ਚਾਹੀ ਜਾਣ, ਕੂੜੈ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁੱਖ ਹੋਏ। ਜਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਝੂਠ ਦੀ ਜਿਹੜੀ ਵੱਟ ਹੈ, ਅੰਦਰ ਕੰਧ ਆ, ਅਗਿਆਨ ਹੈ, ਉਹਨਤਾ ਕਰਨ ਦੇ ਵਿੱਚੋਂ ਨਿਕਲ ਜਾਏ ਤਾਂ ਫਿਰ ਸਦਾ ਜਿਹੜਾ ਹੁੰਦਾ, ਸਦਾ ਰਹਿਣ ਵਾਲਾ ਨਿੱਤ ਸੁੱਖ, ਆਤਮਕ ਸੁੱਖ, ਫਿਰ ਉਹਦੀ ਪ੍ਰਾਪਤੀ ਹੁੰਦੀ ਜੀਵ ਨੂੰ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ, ਗੁਰ ਆਗੈ ਜੀਓ ਧਰੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹੋ ਜਿਹੇ ਸਤਿਗੁਰਾਂ ਦੀ ਉਹ ਸੇਵਕ ਕੀ ਸੇਵਾ ਕਰੇ ਜੀ, ਕਿੱਦਾਂ ਫਿਰ ਅਸੀਂ ਜੇ ਪੂਰੇ ਸਤਿਗੁਰੂ ਮਿਲ ਵੀ ਜਾਣ, ਚਲੋ ਕਰਮਾਂ ਨਾਲ ਮਿਲ ਤਾਂ ਗਏ। ਕਹਿੰਦੇ ਪਹਿਲਾਂ ਤਾਂ ਗੁਰਾਂ ਦੇ ਅੱਗੇ ਆਪਣਾ ਜੀ ਰੱਖ ਦੇਵੇ, ਮਨ ਅਰਪਣ ਕਰ ਦੇ, ਮਨ ਅਰਪੀ, ਤਨ ਅਰਪੀ, ਅਰਪੀ ਸਭ ਦੇਸਾ, ਫਿਰ ਸਤਿਗੁਰ ਕਾ ਭਾਣਾ ਚਿੱਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਫਿਰ ਸਤਿਗੁਰਾਂ ਦਾ ਭਾਣਾ ਹੁੰਦਾ ਹੁਕਮ ਚਿੱਤ ਵਿੱਚ ਧਾਰਨ ਕਰੇ, ਗੁਰਾਂ ਦੀ ਆਗਿਆ ਮੰਨੇ, ਤਾਂ ਸਤਿਗੁਰੂ ਆਪ ਹੀ ਉਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ। ਇਹ ਦੋ ਗੱਲਾਂ ਯਾਦ ਰੱਖਣੀਆਂ, ਪਹਿਲਾਂ ਤਾਂ ਜੀਓ ਆਪਣਾ ਦੇਣਾ ਗੁਰਾਂ ਨੂੰ। ਜੀਓ ਚਿੱਤ ਦੇਣ ਦਾ ਮਤਲਬ ਕਿ ਜੀਓ ਧਿਆਨ ਦਿਓ ਉੱਧਰ, ਅਤੇ ਚਿੱਤ ਅਰਪਣ ਕਰ ਦਿਓ, ਹੋਰ ਨਹੀਂ ਕਿਸੇ ਨੂੰ ਸੁਣਦਾ, ਤੁਸੀਂ ਹੁਕਮ ਕਰੋ। ਕਹਿੰਦੇ ਲੈ ਵੀ ਹੁਣ ਹੁਕਮ ਦੇ ਵਿੱਚ ਚੱਲ, ਮਨ ਹੁਣ ਹੁਕਮ, ਕਿੰਤੂ ਨਾ ਕਰੀ ਵੀ ਮੈਂ ਜੀ ਐਂ ਮੈਂ ਉਹ। ਕਹਿੰਦੇ ਜੀ ਗੱਲ ਨਹੀਂ ਸੁਣਨੀ, ਸੱਤ ਬਚਨ ਜੀ, ਸੱਤ ਬਚਨ ਕਹੀ ਜਾਈ ਬਸ। ਕਈ ਵਾਰ ਪਰਖਣ ਦੇ ਮੇਰੇ ਕੋ ਬਾਰੇ ਮਹਾਰਾਜ ਗਲਤ ਗੱਲ ਵੀ ਬੋਲ ਦੇਣਗੇ ਜਾਣ ਕੇ। ਜਿਵੇਂ ਕਿਹਾ ਸੀ ਕਿ ਬਾਬਾ ਬੁੱਢਾ ਜੀ ਨੂੰ ਵੀ ਹੁਣ ਅੰਮ੍ਰਿਤ ਵੇਲਾ ਹੋ ਗਿਆ, ਜਾਓ ਨਹਾ ਲਓ, ਸੀਗੀ ਅੱਧੀ ਰਾਤ। ਬਾਬਾ ਜੀ ਨੂੰ 3 ਵਾਰ ਕਿਹਾ, ਮੰਨੇ ਨੇ, ਗੁਰੂ ਅੰਗਦ ਦੇਵ ਜੀ ਸਮਝ ਗਏ ਵੀ ਇਹ ਪਰਖ ਹੋ ਰਹੀ ਹੈ। ਕਹਿੰਦੇ ਹਾਂ ਜੀ ਠੀਕ ਹੈ। ਕਈ ਵਾਰੀ ਮਹਾਰਾਜ ਦੀ ਕਈ ਕੀਤੇ ਹੋਏ ਵਚਨ ਸਾਡੀ ਸਮਝ ਨਹੀਂ ਪੈਂਦੇ ਹੁੰਦੇ ਉੱਥੇ, ਫਿਰ ਆਪਾਂ ਕਹਿੰਦੇ ਇਹ ਖਾਨੀ ਗੱਲ ਗਲਤ ਹੀ ਕਰੀ ਜਾਂਦੇ ਮਹਾਰਾਜ। ਜਿਵੇਂ ਅੱਜ ਕੱਲ੍ਹ ਦੇ ਲੋਕ ਹੈ, ਵਿਚਾਰਿਆਂ ਨੂੰ ਪਤਾ ਪੁਤਾ ਕੁਛ ਨਹੀਂ ਗਾ, ਉਹੀ ਕਹਿੰਦੇ ਇਹ ਤਾਂ ਜੀ ਬੜੀ ਗਲਤ ਗੱਲ ਕਰਦੇ ਆ। ਮਹਾਰਾਜ ਜੀ ਕਹਿੰਦੇ ਨਹੀਂ, ਗਲਤ ਕੁਛ ਨਹੀਂ, ਤੁਹਾਡੀ ਆਪਣੀ ਬੁੱਧੀ ਹੀ ਨਹੀਂ ਐਡੀ ਵੱਡੀ ਉਹ ਗੱਲ ਨੂੰ ਪਕੜ ਸਕੇ ਇਹ। ਇਸ ਪ੍ਰਕਾਰ ਮਹਾਰਾਜ ਜੀ ਫਰਮਾਉਂਦੇ ਹਨ, ਗੂਜਰੀ ਮਹੱਲਾ ਤੀਜਾ। ਗੱਗੇ ਦਲੈਂਕੜੇ ਨਾਲ ਬੋਲਣਾ ਹੈ, ਧਿਆਨ ਰੱਖਣਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਇੱਕ ਨਿਬੇੜਾ ਕਰਨੇ, ਸਾਰੀ ਸੰਗਤ ਪ੍ਰਤੀ, ਸੰਸਾਰ ਨੂੰ ਵੀ ਇਹੀ ਕਹਿੰਦੇ ਆ ਕਿ ਤੁਸੀਂ ਪਰਮੇਸ਼ਰ ਦੀ ਹੀ ਸੇਵਾ ਕਰੋ। ਦੂਜੀ ਹੋਰ ਜਿਹੜੀ ਆ ਨਾ ਸੇਵਾ, ਪਰਮੇਸ਼ਰ ਦੇ ਥੱਲੇ, ਪਰਮੇਸ਼ਰ ਨੇ ਜਿਹਨਾਂ ਨੂੰ ਆਪਣੀ ਜੋਤ ਦੇ ਕੇ ਕਿਰਤ ਲਾਇਆ, ਪਰਮੇਸ਼ਰ ਦੇ ਜਿਹੜੇ ਸਟਾਫ ਹੈ, ਉਹਦੇ ਦਫ਼ਤਰ ਦੇ ਬੰਦੇ ਜਿਹੜੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹ ਤਾਂ ਉਹਦਾ ਆਫਿਸ ਹੈ ਸਾਰਾ। ਅੱਗੇ 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 ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਨਾ ਹੋਇਆ ਪਾਕ ਪਵਿੱਤ, ਇਹ ਤਾਂ ਸਾਰੇ ਉਹਦੇ ਕੰਮ ਕਰਨ ਵਾਲੇ ਆ। ਸੂਰਜ ਹੈ, ਸੂਰਜ ਚਾਨਣ ਕਰਨ ਨੂੰ ਬਣਾਇਆ ਹੋਇਆ, ਚੰਦਰਮਾ ਰਾਤ ਨੂੰ ਚਾਨਣ ਕਰਦਾ ਹੈ। ਇਸ ਤਰ੍ਹਾਂ ਪਰਮੇਸ਼ਰ ਨੇ ਹਰੇਕ ਦੀ ਡਿਊਟੀ ਲਾਈ ਹੋਈ ਹੈ। ਪਾਣੀ ਦੀ ਆਪਣੀ ਡਿਊਟੀ ਹੈ, ਅਗਨੀ ਦੀ ਆਪਣੀ ਡਿਊਟੀ ਹੈ। ਹੁਣ ਜੇ ਆਪਾਂ ਉਹਨਾਂ ਦੇ ਚਰਨ ਫੜੀ ਜਾਈਏ ਜੀ, ਤੁਸੀਂ ਪਰਮੇਸ਼ਰ ਹੋ, ਮਹਾਰਾਜ ਕਹਿੰਦੇ ਨਾ ਭਾਈ, ਉਹ ਤਾਂ ਪਰਮੇਸ਼ਰ ਦੇ ਨੌਕਰ ਨੇ, ਨੌਕਰਾਂ ਨੂੰ ਕਾਹਦਾ ਜਾ ਕੇ ਪੂਜਣਾ ਹੁੰਦਾ, ਉਹ ਸਤਿਕਾਰ ਕਰੋ ਉਹਨਾਂ ਦਾ ਮਿੱਠੇ ਬਈ ਕਿੱਡੀ ਵੱਡੀ ਡਿਊਟੀ ਆ, ਵਿਸ਼ਨੂੰ ਜੀ ਦੀ ਡਿਊਟੀ ਛੋਟੀ ਆ, ਆਪਾਂ ਨਹੀਂ ਕਰ ਸਕਦੇ ਕੁਛ। ਇੱਕ ਭੰਡਾਰੀ ਹੈ ਭਾਵ ਸੰਸਾਰੀ ਭਾਵ ਬ੍ਰਹਮਾ ਜੀ ਆ ਬਣਾਉਂਦੇ ਦੁਨੀਆਂ ਨੂੰ, ਇੱਕ ਭੰਡਾਰੀ ਵਿਸ਼ਨੂੰ ਜੀ ਸਾਰੀ ਦੁਨੀਆਂ ਨੂੰ ਰੋਟੀ ਦੇਣ ਦੀ ਉਹਨਾਂ ਦੀ ਡਿਊਟੀ ਅਕਾਲ ਪੁਰਖ ਵੱਲੋਂ ਲੱਗੀ ਹੋਈ ਹੈ। ਇੱਕ ਲਾਏ ਦੀ ਬਾਣ ਇੱਕ ਨੂੰ ਲੈਤਾ ਕਰਨ ਦੀ ਆਦਤ ਹੀ ਆ ਦੁਨੀਆਂ ਖਤਮ ਕਰਨ ਦੀ, ਉਹ ਛੋਟੀ ਜਿਹੀ ਡਿਊਟੀ ਨਹੀਂ, ਉਹ ਹੈ ਤਾਂ ਬਹੁਤ ਵੱਡੇ ਨੇ। ਪਰ ਇਹ ਨਹੀਂ ਕਿ ਮਹਾਰਾਜ ਕਹਿੰਦੇ ਤੁਸੀਂ ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਆਦਿਕ ਭੂਤਾਂ ਪ੍ਰੇਤਾਂ ਦੀ ਸੇਵਾ ਕਰੀ ਜਾਓ, ਉਹ ਨਹੀਂ ਕਰਨੀ। ਕਿਉਂ? ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈ ਹੈ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਦੇਖੋ ਕਿੰਨਾ ਸਤਿਕਾਰ ਕਰਦੇ, ਜਾਏ ਜੀ ਭਾਈ ਜੀ ਅੱਖਰ ਲਾਉਂਦੇ ਆ। ਹਰੀ ਦੀ ਸੇਵਾ ਕਰਨ ਨਾਲ ਮਨੋ ਚਿੰਦਿਆ ਮਨ ਇੱਛਤ ਫਲ ਪਾਈਦਾ, ਕਿ ਦੂਜਿਆਂ ਦੀ ਸੇਵਾ ਕਰਨ ਨਾਲ ਮਨੁੱਖਾ ਜਨਮ ਵਿਅਰਥ ਜਾਂਦਾ ਹੈ ਜੀ। ਸਾਧ ਸਿੰਘ ਜੀ ਗੁਰਸਿੱਖੋ ਪਿਆਰਿਓ, ਜਨਮ ਵਿਅਰਥ ਜਾਂਦਾ ਹੈ। ਇਉਂ ਜੀ ਕਹਿ ਕੇ ਬੋਲਣਾ ਕਿੱਡਾ ਸਤਿਕਾਰ ਆਪਾਂ ਨੂੰ ਦਿੰਦੇ ਆ। ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ। ਇਹ ਵਿਸ਼ਰਾਮ ਇੱਥੇ ਆਉਣਾ, ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ। ਸੋ ਜਿਵੇਂ ਇਹ ਪਾਠਾਂ ਦਾ ਸਾਰਿਆਂ ਦਾ ਤਿੰਨ ਮੂਲ ਰੂਪ 'ਚ ਆਪਾਂ ਜਿੱਥੇ ਇੱਥੇ ਹੈ ਦੱਸਾਂਗੇ, ਪਰ ਗੁਰਬਾਣੀ ਪਾਠ ਦਰਪਣ ਪੋਥੀ ਲੈ ਕੇ ਉਹਦੇ ਤੋਂ ਸਾਰਾ ਦਰਪਣ ਮਤਲਬ ਸ਼ੀਸ਼ੇ ਵਾਂਗੂ ਚਮਕ ਜਾਂਦਾ ਸਭ ਕੁਛ। ਕਿਉਂਕਿ ਮੈਂ ਵੀ ਬੰਦਾ ਹੀ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮੈਂ ਕਿਤੇ ਨਹੀਂ ਕਹਿੰਦਾ ਮੈਂ ਸਹੀ ਬੋਲਦਾ, ਜਾਂ ਮੈਂ ਸਾਰੇ ਅਰਥ ਹੀ ਅੱਜ ਸਹੀ ਕਰ ਜਾਣੇ, ਜਾਂ ਮੈਂ ਵਿਸ਼ਰਾਮ ਸਹੀ ਆਉਂਦੇ ਆ, ਨਹੀਂ। ਬਹੁਤ ਅਗਾਧ ਬੋਧ ਬਾਣੀ ਹੈ, ਅਸੀਂ ਤਾਂ ਸਿਰਫ ਸਮਝ ਗੋਚਰੇ ਕਰਨ ਲਈ ਮਾੜਾ ਜਿਹਾ ਬੋਲਦੇ ਹਾਂ। ਚਲੋ ਵੀ ਹੋਰ ਨਹੀਂ ਕੋਈ ਲੱਗਿਆ ਵਿਦਵਾਨ, ਕਿਸੇ ਦਾ ਧਿਆਨ ਐਂ ਨਹੀਂ ਹੋਇਆ ਮੇਰੇ ਵਰਗਾ ਉੱਠ ਕੇ, ਉਹ ਕਹਿੰਦੇ ਵੀ ਤੂੰ ਸੁਣ ਕੇ ਜਾਟ ਰੋ ਉੱਠ ਭਗਤੀ ਲੱਗ। ਉਹ ਜਿਵੇਂ ਕਹਿੰਦੇ ਜੱਟ ਰੋਹ 'ਚ ਆ ਗਿਆ, ਫਿਰ ਕਹਿੰਦਾ ਚੱਲ ਮੈਂ ਵੀ ਕਰ ਲੈਂਦਾ। ਉਹਦਾ ਮੈਨੂੰ ਆਉਂਦਾ ਜਾਂਦਾ ਤਾਂ ਕੁਛ ਨਹੀਂ, ਪਰ ਮੈਂ ਸੋਚਿਆ ਵੀ ਇਹ ਤਾਂ ਕਿਸੇ ਨੇ ਸੁਣਾਏ ਨਹੀਂ ਅਰਥ, ਮੈਂ ਹੀ ਸੁਣਾ ਲਵਾਂ ਫਿਰ। ਇਸ ਕਰਕੇ ਮੈਂ ਸਿੱਧਾ ਸਾਦਾ ਜਿਹਾ ਕੰਮ ਜਿਹਾ ਸੁਣਾ ਰਿਹਾ, ਤੁਹਾਨੂੰ ਵਿਦਵਾਨ ਤਾਂ ਹੋਰ ਹੁੰਦੇ ਨੇ, ਮੇਰੇ ਵਰਗਾ ਤਾਂ ਗਰੀਬ ਆਦਮੀ ਐਵੇਂ ਹੀ ਬਸ ਰੁਲਤੇ ਫਿਰਤੇ ਹੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਭਾਈ, ਹਰੀ ਨਾਲ ਮੇਰੀ ਪ੍ਰੀਤੀ ਹੈ, ਹਰੀ ਨਾਮ ਹੀ ਮੇਰੀ ਰੀਤ ਮਰਿਆਦਾ, ਹਰੀ ਦਾ ਨਾਮ ਹੀ ਸਿਮਰਨ ਹੈ, ਹਰੀ ਦਾ ਨਾਮ ਸਿਮਰਨ ਹੀ ਮੇਰੀ ਕਥਾ ਅਤੇ ਕਹਾਣੀ ਹੈ। ਤੋ ਹਰੀ ਨਾਮ ਹੀ ਕਥਨੇ ਯੋਗ ਮੇਰੀ ਕਰਨੀ ਹੈ। ਤੋ ਕਥਾ ਜਿਹੜੀ ਹੁੰਦੀ ਸ਼ਾਸਤਰਾਂ ਗ੍ਰੰਥਾਂ ਦੁਆਰਾ ਹੁੰਦੀ ਹੈ, ਕਹਾਣੀ ਜਿਹੜੀ ਲੋਕਾਂ ਦੁਆਰਾ ਬਣਾਈ ਹੁੰਦੀ ਹੈ, ਇਹ ਦੋਨਾਂ ਦਾ ਇਉਂ ਫਰਕ ਹੁੰਦਾ। ਗੁਰਪ੍ਰਸਾਦ ਮੇਰਾ ਮਨ ਭੀਜੈ, ਇਹਾ ਸੇਵ ਬਣੀ ਜੀ ਉਹ ਰਹਾਓ। ਗੁਰਾਂ ਦੀ ਕਿਰਪਾ ਨਾਲ ਮੇਰਾ ਮਨ ਪ੍ਰੇਮ 'ਚ ਹੁਣ ਭਿੱਜ ਗਿਆ, ਮੇਰੇ ਵੱਲੋਂ ਇਹੀ ਸੇਵਾ ਬਸ ਬਣੀ ਹੈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਧਪ, ਹਰ ਮੇਰਾ ਭਾਈ, ਸਾਰਾ ਕੁਛ ਵਾਹਿਗੁਰੂ ਹੀ ਹੈ ਮੇਰਾ। ਹਰੀ ਨਾਮ ਹੀ ਮੇਰਾ ਸਿਮਰਤੀਆਂ ਰੂਪ ਹੈ, ਹਰੀ ਨਾਮ ਹੀ ਮੇਰਾ ਸ਼ਾਸਤਰ ਰੂਪ ਹੈ, ਹਰੀ ਨਾਮ ਹੀ ਮੇਰਾ ਬੰਧਪ ਸੰਬੰਧੀ ਹੈ, ਹਰੀ ਨਾਮ ਹੀ ਮੇਰਾ ਭਾਈ ਭਰਾ ਹੈ। ਜਦੋਂ ਨਾਮ ਹਿਰਦੇ 'ਚ ਵੱਸ ਜਾਂਦਾ ਨਾ, ਜਿਵੇਂ ਮਹਾਂਪੁਰਖਾਂ ਦੇ ਜੀਵਨ 'ਚ ਲਿਖਿਆ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇੱਕ ਦਿਨ ਸੰਤਾਂ ਨੂੰ ਕਹਿੰਦੇ ਬੰਦਗੀ ਕਰਦਿਆਂ, ਮਹਾਰਾਜ ਮੈਨੂੰ ਹੋਰ ਹੀ ਕੁਝ ਦਿਖੀ ਜਾਂਦਾ, ਸੰਸਕ੍ਰਿਤ ਦੇ ਅੱਖਰ ਦਿਖੀ ਜਾਂਦੇ ਨੇ ਹੋਰ। ਮਹਾਂਪੁਰਖ ਕਹਿੰਦੇ ਭਾਈ ਬਾਣੀ ਪੜ੍ਹਨ ਨਾਲ ਨਾ 14 ਵਿੱਦਿਆਂ ਆਪੇ ਹੀ ਸਫੁਰਨ ਹੋਣ ਲੱਗ ਪੈਂਦੀਆਂ ਨੇ। ਇਸ ਕਰਕੇ ਸਾਰਾ ਗਿਆਨ ਜਿਹੜਾ ਹੁੰਦਾ ਬ੍ਰਹਮ ਗਿਆਨੀ ਨੂੰ ਆਪਣੇ ਆਪ ਹੀ ਆ ਜਾਂਦਾ ਬ੍ਰਹਮ ਗਿਆਨ। ਅੱਜ ਕੱਲ੍ਹ ਦੇ ਲੋਕਾਂ ਦੇ ਉੱਤੇ ਹਾਸਾ ਵੀ ਆਉਂਦਾ, ਅਫਸੋਸ ਵੀ ਹੁੰਦਾ, ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖੀ ਕਿਹੜੀ ਜੀ, ਕੀ ਸਮਝਾਇਆ, ਕਦੇ ਨਹੀਂ ਪੜ੍ਹੀ ਕਿਸੇ ਨੇ, ਹੋਰ ਕੋਲੋਂ ਹੀ ਸਿੱਖੀ ਜੀ ਬਣਾਈ ਜਾਂਦੀ, ਉਹ ਪਤਾ ਨਹੀਂ ਕਿੱਥੋਂ ਲਿਆਂਦੀ ਹੋਈ ਆ ਇਹਨਾਂ ਦੀਆਂ ਆਪਣੀਆਂ ਮਨਾਂ ਦੇ ਨਾਲ ਕੀਤੀਆਂ ਹੋਈਆਂ ਗੱਲਾਂ, ਈਰਖਾ ਦਵੈਸ਼ ਦੀਆਂ ਗੱਲਾਂ, ਨਫ਼ਰਤ ਦੀਆਂ ਗੱਲਾਂ। ਮਹਾਰਾਜ ਸੱਚੇ ਪਾਤਸ਼ਾਹ ਤਾਂ ਬਹੁਤ ਬਹੁਤ ਸੁੰਦਰ ਉਪਦੇਸ਼ ਕਰਦੇ ਹਨ ਐਸਾ, ਕਿ ਸਭ ਕੁਛ ਹੀ ਮੇਰਾ ਹਰੀ ਨਾਮ ਹੈ। ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ, ਹਰ ਮੇਰਾ ਸਾਕ ਅੰਤ ਹੋਏ ਸਖਾਈ। ਮਹਾਰਾਜ ਕਹਿੰਦੇ ਹਰੀ ਨਾਮ ਦੀ ਮੈਨੂੰ ਭੁੱਖ ਲੱਗਦੀ ਹੈ, ਹਰੀ ਨਾਮ ਕਰਕੇ ਮੇਰਾ ਮਨ ਵੱਜਦਾ, ਹਰੀ ਨਾਮ ਹੀ ਮੇਰਾ ਸਾਕ ਹੈ, ਨਾਤਾ ਰਿਸ਼ਤਾ ਹੈ, ਜੋ ਅੰਤ ਵੇਲੇ ਸਹਾਈ ਹੋਵੇਗਾ ਭਾਈ। ਹਰ ਬਿਨ ਹੋਰ ਰਾਸ ਕੂੜੀ ਹੈ, ਚੱਲਦਿਆਂ ਨਾਲ ਨਾ ਜਾਈ। ਮਹਾਰਾਜ ਜੀ ਕਹਿੰਦੇ ਭਾਈ ਹਰੀ ਨਾਮ ਤੋਂ ਬਿਨਾਂ ਹੋਰ ਸਾਰੀਆਂ ਪੂੰਜੀਆਂ ਜਿੰਨਾ ਮਰਜ਼ੀ ਇਕੱਠੀਆਂ ਕਰ ਲਓ ਝੂਠੀਆਂ ਹੀ ਆ, ਕਿਉਂਕਿ ਸੰਸਾਰ ਤੋਂ ਜਦੋਂ ਤੁਰਨਾ ਉਦੋਂ ਨਾਲ ਤਾਂ ਕੋਈ ਜਾਣੀ ਨਹੀਂ, ਜੇ ਕਿਸੇ ਦੇ ਗਈ ਆ ਤਾਂ ਦੱਸ ਦਿਓ। ਹਰ ਮੇਰਾ ਧਨ ਮੇਰਾ ਸਾਥ ਚੱਲੈ, ਜਹਾਂ ਹਉ ਜਾਉ ਤਹਿ ਜਾਈ। ਦੇਖੋ ਇਹ ਮੇਰੇ ਨਾਲ ਚੱਲਦਾ, ਹੋਰ ਧਨ ਨਾਲ ਨਹੀਂ ਜਾਂਦਾ ਆਪਣੇ। ਹਰੀ ਨਾਮ ਹੀ ਮੇਰਾ ਅਸਲ ਧਨ ਹੈ ਜੋ ਪਰਲੋਕ ਵਿੱਚ ਮੇਰੇ ਨਾਲ ਚੱਲੇਗਾ। ਹੁਣ ਵੀ ਜਿੱਥੇ ਮੈਂ ਜਾਵਾਂਗਾ ਉੱਥੇ ਇਹ ਨਾਮ ਧਨ ਨਾਲ ਹੀ ਰਹਿੰਦਾ। ਬੜੀ ਮੌਜ ਹੈ। ਬੈਂਕ ਦੀ ਕਾਪੀ ਜਿੰਨੇ ਮਰਜ਼ੀ ਪੈਸੇ ਹੋਣ, ਜੇ ਜੰਗਲ 'ਚ ਖੜ੍ਹੇ ਹੈ ਉੱਥੇ ਤਾਂ ਨਹੀਂ ਨਾਲ ਹੁੰਦਾ, ਭਾਵੇਂ ਕਰੋੜਾਂ ਰੁਪਈਏ ਆ। ਉਹ ਬੰਦਾ ਕਹਿੰਦਾ ਇੱਥੇ ਲਾਗੇ ਜਾ ਕੇ ਬੈਂਕ ਹੈ ਕਿਤੇ, ਉਹ ਬੈਂਕ ਲੱਭਦੇ ਫਿਰੋ। ਤਾਂ ਨਾਮ ਧਨ ਤਾਂ ਉੱਥੇ ਹੀ ਆ, ਜਿੱਥੇ ਮਰਜ਼ੀ ਨਾਲ ਹੀ ਹੈ, ਹਿਰਦੇ 'ਚ ਹੀ ਹੈ। ਮਹਾਰਾਜ ਕਹਿੰਦੇ ਇਹ ਸਾਡਾ ਉਸ ਤੋਂ ਵੱਡਾ ਸਿਸਟਮ ਹੈ। ਅੱਜ ਕੱਲ੍ਹ ਬੈਂਕਾਂ ਦਾ ਸਿਸਟਮ ਹੋ ਗਿਆ, ਇੱਥੇ ਪੈਸੇ ਜਮ੍ਹਾਂ ਕਰਾਓ, ਕਿਸੇ ਹੋਰ ਦੇਸ਼ ਵਿੱਚ ਜਾ ਕੇ ਉਹ ਬੈਂਕ ਮਿਲ ਜਾਊ, ਉੱਥੇ ਕਢਾ ਲਓ, ਜਮ੍ਹਾਂ ਕਰਾ ਦਿਓ। ਇਹ ਤਾਂ ਠੀਕ ਹੈ, ਮੌਜ ਬੜੀ ਹੈ, ਪਰ ਨਾਮ ਧਨ ਤਾਂ ਸਰਬ ਵਿਆਪਕ ਹੈ ਭਾਈ। ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ। ਜੋ ਝੂਠੇ ਪ੍ਰਵੰਚ ਲੱਗਿਆ ਹੋਇਆ ਸੰਸਾਰ ਵਿੱਚ, ਉਹ ਬੰਦਾ ਝੂਠਾ ਹੀ ਹੈ। ਅਤੇ ਝੂਠੇ ਹੁੰਦੇ ਨੇ, ਮੰਦ ਕਰਮਾਂ ਨੂੰ ਹੀ ਕਮਾਉਂਦਾ ਫਿਰਦਾ ਹਮੇਸ਼ਾ ਉਹ ਬੰਦਾ। ਕਹਿ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨਾ ਜਾਈ। ਮਹਾਰਾਜ ਜੀ ਕਥਨ ਕਰਦੇ ਨੇ ਵਾਹਿਗੁਰੂ ਦੇ ਭਾਣੇ ਅਨੁਸਾਰ ਸਭ ਕੁਛ ਹੁੰਦਾ, ਇਸ ਲਈ ਸਾਡੇ ਪਾਸ ਕੁਛ ਕਿਹਾ ਨਹੀਂ ਜਾਂਦਾ, ਬਸ।